तनुवाखे गुरु साहिब जियो दोए कर जो मांगो एक दाना साहिब तुठे पावा सास सास नानक आराधे आठ पहर गुण गावा दंडौत बंदन अनेक बार सर्व कला समरथ डोलन तेरा खो प्रभु नानक दे कर हथ परम सम्मान योग सतगुरु गुरु हर कृष्ण साहिब जी महाराज हजूर दे पावन पवित्र स्थान गुरुद्वारा श्री बंगला साहिब जी विखे सतगुरां दे अमृत बचना दा रस पिन्ना कीर्तन आप जी श्रवण कर रहे सी। जो इस स्थान ते गुरु ग्रंथ साहिब जी दी लड़ीवार शब्द विचार चल रही है उस विचार दे अधीन राग तनाशरी और शब्द दे उच्चारण करता पंचम गुरुदेव धन गुरु अर्जुन देव जी महाराज हजूर दी अमृत रसना तो उच्चारण कीता होया शब्द चौपदे रूप विच जो दर्ज है इस शब्द दा पाठ सन्मान योग भाई साहब जी ने सरवण कराया है। इस चार पदियां वाले शब्द दी विचार आपां दो दीवाना विच मुकम्मल करन दा यतन करांगे अज और कल दे दीवान विच। जो इस शब्द दी विचार दा मरकज तुराख है सतगुरु जी दे अमृत बचना अनुसार ए संसार एक भरम विच पै गया है ते परमात्मा वल्लों मिले हुए इस मनुखा जन्म रूपी पदार्थ की कदर नहीं जानदा। ਜਿਨ੍ਹਾਂ ਚੀਜ਼ਾਂ ਨੇ ਇਨਸਾਨ ਨੂੰ ਇੱਕ ਦਿਨ ਛੱਡ ਜਾਣਾ ਹੈ ਉਹਨਾਂ ਨੂੰ ਦਿਨ ਰਾਤ ਸੰਭਾਲਣ ਦਾ ਯਤਨ ਕਰਦਾ ਹੈ। ਜਿਨ੍ਹਾਂ ਨੇ ਇੱਕ ਵਿੱਖ ਵੀ ਇਹਦੇ ਨਾਲ ਨਹੀਂ ਚੱਲਣਾ ਉਹਨਾਂ ਜੰਜਾਲਾਂ ਵਿੱਚ ਦਿਨ ਰਾਤ ਵਿਹੜਿਆ ਰਹਿੰਦਾ ਹੈ। ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਤਾਂ ਮੁਹੱਬਤ ਕਰਦਾ ਹੈ ਪਰ ਦੇਣ ਵਾਲੇ ਦਾਤਾਰ ਜੀ ਨੂੰ ਭੁੱਲ ਜਾਂਦਾ ਹੈ। ਸੱਚ, ਧਰਮ, ਸੁੱਚ ਸੰਯਮ, ਪਰਮਾਤਮਾ ਦਾ ਨਾਮ ਇਹ ਅੱਖੀ ਵੀ ਨਹੀਂ ਵੇਖਣਾ ਚਾਹੁੰਦਾ ਤੇ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਦਿਨ ਰਾਤ ਪ੍ਰਵਿਰਤ ਰਹਿੰਦਾ ਹੈ। ਅਖੀਰ ਵਿੱਚ ਅਰਦਾਸ ਕੀਤੀ ਹੈ, ਮਾਲਕ ਅਸੀਂ ਆਪ ਜੀ ਦੇ ਦਰ ਦੇ ਦਾਸ, ਗੁਲਾਮ ਔਰ ਸੇਵਕ ਹਾਂ, ਤਰਸ ਕਰਕੇ ਸਾਨੂੰ ਆਪ ਜੀ ਰੱਖ ਲਵੋ। ਇਹ ਇਸ ਸ਼ਬਦ ਦਾ ਤੱਤ ਭਾਵ ਹੈ। ਆਓ ਹਜ਼ੂਰ ਦੇ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਦੂਰ ਦੁਰਾਡੇ ਘਰਾਂ ਵਿੱਚ ਬੈਠੇ ਵੀ ਗੁਰੂ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਆਪਣੇ ਅੰਦਰ ਨੂੰ ਇਕਾਗਰਤ ਕਰਦੇ ਹੋਏ ਪਿਆਰ ਅਦਬ ਨਾਲ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਬਦ ਦੀਆਂ ਰਹਾਉ ਦੀਆਂ ਦੋ ਤੁਕਾਂ ਵਿੱਚ ਬਖਸ਼ਿਸ਼ ਕੀਤੀ ਹੈ। ਐਸੇ ਭਰਮ ਭੁੱਲੇ ਸੰਸਾਰਾ, ਇਨਸਾਨ ਇਸ ਭਰਮ ਵਿੱਚ ਭੁਲੇਖੇ ਵਿੱਚ ਭੁੱਲ ਗਿਆ ਹੈ ਕਿ ਜਨਮ ਪਦਾਰਥ ਖੋਏ ਗਵਾਰਾ। ਪਰਮਾਤਮਾ ਨੇ ਜੋ ਆ ਕੀਮਤੀ ਜਨਮ ਰੂਪੀ ਪਦਾਰਥ ਦਿੱਤਾ ਹੈ ਇਸ ਨੂੰ ਭੁੱਲ ਕੇ ਇਹ ਗਵਾਈ ਜਾ ਰਿਹਾ ਹੈ। ਸਭ ਤੋਂ ਪਹਿਲੀ ਬੇਨਤੀ ਕਿ ਭਰਮ ਸ਼ਬਦ ਦੇ ਅਰਥ ਕੀ ਨੇ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਜਦੋਂ ਅਸੀਂ ਭਰਮ ਸ਼ਬਦ ਦੇ ਅਰਥ ਲੱਭਾਂਗੇ, ਭਰਮ ਸ਼ਬਦ ਸੰਬੰਧੀ ਜਾਣਨ ਦਾ ਯਤਨ ਕਰਾਂਗੇ ਤੇ ਸਾਡੇ ਸਾਹਮਣੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਦੀ ਇੱਕ ਤੁਕ ਆਏਗੀ। ਉਸ ਮੁਤਾਬਕ ਕਿ ਭਰਮ ਆਪਾਂ ਉਸ ਨੂੰ ਆਖਦੇ ਹਾਂ ਕਿ ਜੋ ਕੁਝ ਆਪਾਂ ਅੱਖਾਂ ਨਾਲ ਦੂਰੋਂ ਸਾਨੂੰ ਨਜ਼ਰ ਆ ਰਿਹਾ, ਜਾਂ ਇਉਂ ਕਹਿ ਲਈਏ ਕਿ ਜਿਹੜੀ ਚੀਜ਼ ਸਾਡੀਆਂ ਅੱਖਾਂ ਨੂੰ ਦੂਰੋਂ ਕੁਝ ਹੋਰ ਨਜ਼ਰ ਆਉਂਦੀ ਹੈ ਤੇ ਜਦੋਂ ਉਸ ਚੀਜ਼ ਦੇ ਨਜ਼ਦੀਕ ਜਾਈਏ ਤੇ ਜੋ ਕੁਝ ਦਿਸ ਰਿਹਾ ਹੈ ਹਕੀਕਤ ਵਿੱਚ ਉਹ ਚੀਜ਼ ਕੁਝ ਹੋਰ ਨਿਕਲ ਆਵੇ। ਫਿਰ ਬੇਨਤੀ ਕਰਾਂ ਕਿ ਭਰਮ ਦਾ ਅਰਥ ਹੈ ਕਿ ਜੋ ਕੁਝ ਸਾਡੇ ਮਨ ਨੇ ਸਵੀਕਾਰ ਕਰ ਲਿਆ ਪਰ ਜੋ ਜਦੋਂ ਉਸ ਨੂੰ ਆਪਾਂ ਜ਼ਿੰਦਗੀ ਵਿੱਚ ਨੇੜੇ ਹੋ ਕੇ ਦੇਖੀਏ ਕਿ ਜੋ ਕੁਝ ਸਵੀਕਾਰ ਕੀਤਾ ਨਿਕਲੇ ਕੁਝ ਹੋਰ। ਸਤਿਗੁਰੂ ਜੀ ਦੇ ਅੰਮ੍ਰਿਤ ਬੋਲ ਨੇ ਮਾਧਵੇ ਕਿਆ ਕਹੀਐ ਭਰਮ ਐਸਾ, ਇਸ ਨੂੰ ਭਰਮ ਕਿਹਾ ਜਾਂਦਾ ਹੈ, ਜੈਸਾ ਮਾਨੀਐ ਹੋਏ ਨਾ ਤੈਸਾ, ਜੋ ਕੁਝ ਆਪਾਂ ਮੰਨੀ ਬੈਠੇ ਹਾਂ ਹਕੀਕਤ ਵਿੱਚ ਉਹ ਕੁਛ ਨਾ ਨਿਕਲੇ, ਕੁਛ ਹੋਰ ਹੀ ਸਾਡੇ ਸਾਹਮਣੇ ਆ ਜਾਏ ਤੇ ਅਸੀਂ ਉਹਦੇ ਲਈ ਸ਼ਬਦ ਵਰਤਨੇ ਭਰਮ। ਆਓ ਇੱਕ ਬਚਨ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਤੇ ਉਹ ਇਸ ਗੱਲ ਨੂੰ ਹੋਰ ਸਪਸ਼ਟ ਕਰ ਦੇਣਗੇ ਕਿ ਭਰਮ ਦੀ ਪਰਿਭਾਸ਼ਾ ਕੀ ਹੈ, ਕਿਸ ਨੂੰ ਭਰਮ ਕਹਿੰਦੇ ਨੇ। ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕਿ ਜੋ ਕੋਈ ਸਾਨੂੰ ਸੰਸਾਰ ਵਿੱਚ ਵਿਚਰਦਿਆਂ ਨਜ਼ਰ ਆਉਂਦਾ ਹੈ, ਪਰ ਅਸਲੀਅਤ ਵਿੱਚ ਇਹ ਜੋ ਦਿਸ ਰਿਹਾ ਹੈ, ਇਸ ਦੀ ਸੱਚਾਈ ਕੁਝ ਹੋਰ ਹੈ। ਭਾਈ ਸਾਹਿਬ ਜੀ ਦੇ ਬਚਨ ਮੁਤਾਬਕ ਕਿ ਜਿਵੇਂ ਮੰਨ ਲਓ ਕਿ ਗਰਮੀ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਤਪਸ਼ ਧਰਤੀ ਦੇ ਉੱਪਰ ਪੈਂਦੀ ਹੈ, ਤੇ ਆਪਾਂ ਕਦੀ ਮਾਰੂਥਲ ਦੇ ਇਲਾਕੇ ਵਿੱਚ ਜਾਈਏ ਤੇ ਸਾਹਮਣਿਓ ਸਾਨੂੰ ਰੇਤ ਦੇ ਟਿੱਬੇ ਤੇ ਚਮਕਦੀ ਹੋਈ ਰੇਤ ਇੰਜ ਪ੍ਰਤੀਤ ਹੁੰਦੀ ਹੈ ਅੱਖਾਂ ਨੂੰ ਕਿ ਜਿਵੇਂ ਪਾਣੀ ਦੀਆਂ ਲਹਿਰਾਂ ਸਾਡੇ ਵਾਲੇ ਪਾਸੇ ਆ ਰਹੀਆਂ ਨੇ। ਅਸਲ 'ਚ ਹੈ ਉਹ ਰੇਤ, ਪਰ ਜਦੋਂ ਉਸ ਉੱਪਰ ਸੂਰਜ ਦੀਆਂ ਕਿਰਨਾਂ ਦੀ ਤਪਸ਼ ਪੈਂਦੀ ਹੈ ਤੇ ਉਸ ਰੇਤ ਵਿੱਚੋਂ ਨਿਕਲਦੀ ਹੋਈ ਜਿਹੜੀ ਅੱਗ ਹੈ ਉਹ ਪਾਣੀ ਦੇ ਰੂਪ 'ਚ ਨਜ਼ਰ ਆਉਂਦੀ ਹੈ। ਜਾਂ ਇਉਂ ਕਹਿ ਲਈਏ ਕਿ ਆਪਾਂ ਮਈ ਜੂਨ ਦੇ ਮਹੀਨੇ 'ਚ ਪੱਕੀ ਸੜਕ ਉੱਤੇ ਤੁਰਨੇ ਤੇ ਦੂਰੋਂ ਦੇਖਣ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਮਾਨੋ ਮੀਂਹ ਪੈ ਕੇ ਹਟਿਆ ਤੇ ਸੜਕ ਦੇ ਉੱਪਰ ਪਾਣੀ ਹੈ ਤੇ ਉਹ ਪਾਣੀ ਦੀਆਂ ਤਰੰਗਾਂ ਸਾਡੇ ਵਾਲੇ ਪਾਸੇ ਆ ਰਹੀਆਂ। ਸਾਡੀਆਂ ਅੱਖਾਂ ਨੂੰ ਭੁਲੇਖਾ ਪੈ ਗਿਆ ਕਿ ਉਹ ਪਾਣੀ ਹੈ, ਪਰ ਜਦੋਂ ਆਪਾਂ ਉਸ ਦੇ ਨਜ਼ਦੀਕ ਗਏ ਉਹ ਹੋਰ ਦੂਰ ਦੂਰ ਪਾਣੀ ਸਾਨੂੰ ਲੱਗੇ, ਪਰ ਅਸਲ 'ਚ ਉਹ ਪਾਣੀ ਹੈ ਨਹੀਂ, ਉੱਪਰੋਂ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਧਰਤੀ ਵਿੱਚੋਂ ਉਹ ਅੱਗ ਦੀ ਤਪਸ਼ ਉਹ ਭਾਂਬੜ ਬਲਦੇ ਪਏ ਨੇ ਤੇ ਸਾਨੂੰ ਉਸ ਅੱਗ ਵਿੱਚੋਂ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਸਾਡੇ ਵੱਲ ਆ ਰਿਹਾ ਹੈ। ਇਸੇ ਕਰਕੇ ਮਿਰਗ ਭੁਲੇਖੇ ਵਿੱਚ ਪੈ ਜਾਂਦਾ, ਪਿਆਸ ਲੱਗਦੀ ਏ ਤੇ ਉਹ ਪਾਣੀ ਸਮਝ ਕੇ ਚਮਕਦੀ ਰੇਤ ਵਿੱਚੋਂ ਪਾਣੀ ਲੱਭਣ ਜਾਂਦਾ, ਪਰ ਉਹਦਾ ਭਰਮ ਉਹਨੂੰ ਮੌਤ ਦੇ ਮੂੰਹ ਵਿੱਚ ਪਾ ਦਿੰਦਾ। ਚਮਕਦਾ ਹੋਇਆ ਪਾਣੀ ਦਰਅਸਲ ਉਹ ਚਮਕਦੀ ਹੋਈ ਤਪਸ਼ ਤੇ ਉਹ ਰੇਤ। ਫਿਰ ਬੇਨਤੀ ਕਰਾਂ ਕਿ ਬਾਹਰੋਂ ਲੱਗਦਾ ਕਿ ਪਾਣੀ ਹੈ, ਨਜ਼ਦੀਕ ਜਾਈਏ ਤੇ ਕੁਛ ਵੀ ਨਹੀਂ, ਕੇਵਲ ਅੱਗ ਦਾ ਇੱਕ ਪੱਟ ਹੈ। ਦੂਸਰੀ ਬੇਨਤੀ ਕਰਾਂ, ਇਹ ਵੀ ਇੱਕ ਭਰਮ ਹੈ। ਰਾਤ ਨੂੰ ਇਨਸਾਨ ਸੌਂਦਾ ਹੈ ਮੰਜੇ ਤੇ ਸੁਪਨੇ ਵਿੱਚ ਉਹ ਬਾਦਸ਼ਾਹ ਬਣ ਜਾਏ, ਸੁਪਨੇ ਵਿੱਚ ਉਹ ਧਨਾੜ ਪੁਰਸ਼ ਬਣ ਜਾਏ, ਤੇ ਰਾਤ ਸੁਪਨੇ ਵਿੱਚ ਜਿਹੜਾ ਧਨਾੜ ਬਣਿਆ ਹੈ ਉਹ ਵੀ ਇੱਕ ਭਰਮ ਹੈ ਕਿ ਜਦੋਂ ਆਪਣੀਆਂ ਅੱਖਾਂ ਖੋਲਦਾ ਤੇ ਜੋ ਕੁਝ ਰਾਤ ਸੁਪਨੇ ਵਿੱਚ ਮਾਣਿਆ ਹੈ, ਅੱਖਾਂ ਖੋਲਿਆ ਹਕੀਕਤ ਸਾਹਮਣੇ ਆਉਂਦੀ ਏ ਕਿ ਜੋ ਕੁਝ ਰਾਤ ਦੇਖਿਆ ਉਹ ਸੁਭਾ ਕੁਛ ਵੀ ਨਹੀਂ, ਇੱਕ ਭਰਮ ਹੈ। ਤੀਸਰੀ ਬੇਨਤੀ ਕਿ ਦੇਖੋ ਕਿ ਆਪਾਂ ਰੁੱਖ ਦੀ ਛਾਂ ਥੱਲੇ ਬੈਠਨੇ ਆ, ਜਦੋਂ ਸੂਰਜ ਨਿਕਲਦਾ ਹੈ ਉਦੋਂ ਛਾਂ ਉਸ ਰੁੱਖ ਦੀ ਲਹਿੰਦੇ ਵਾਲੇ ਪਾਸੇ ਹੈ, ਤੇ ਜੇ ਬੰਦਾ ਉਸ ਛਾਂ ਤੇ ਭਰੋਸਾ ਕਰਕੇ ਕਹੇ ਕਿ ਇਸ ਛਾਂ ਨੇ ਸਦਾ ਟਿੱਕੀ ਰਹਿਣਾ ਹੈ, ਇਹ ਇਨਸਾਨ ਦਾ ਭਰਮ ਹੈ। ਕਿਉਂਕਿ ਛਾਂ ਕਦੀ ਵੀ ਇੱਕ ਥਾਂ ਤੇ ਟਿਕਦੀ ਨਹੀਂ ਕਿ ਜਿਹੜੀ ਹੁਣ ਇੱਕ ਦੋ ਚਾਰ ਘੜੀਆਂ ਸਾਨੂੰ ਛਾਂ ਸਕੂਨ ਦੇ ਰਹੀ ਹੈ, ਸ਼ਾਮ ਨੂੰ ਉਹੀ ਧੁੱਪ ਸਾਡੇ ਤਨ ਉੱਤੇ ਆ ਜਾਏਗੀ ਤੇ ਛਾਂ ਸਾਡੇ ਤੋਂ ਦੂਰ ਚਲੀ ਜਾਏਗੀ। ਮੇਰੀ ਬੇਨਤੀ, ਇੱਕ ਭਰਮ ਹੈ ਛਾਂ ਤੇ ਭਰੋਸਾ ਕਰ ਲੈਣਾ, ਇੱਕ ਭਰਮ ਹੈ ਕਿ ਚਮਕਦੀ ਰੇਤ ਨੂੰ ਪਾਣੀ ਸਮਝ ਲੈਣਾ, ਇੱਕ ਭਰਮ ਹੈ ਕਿ ਸੁਪਨੇ ਦੇ ਧਨ ਪਦਾਰਥਾਂ ਨੂੰ ਸੱਚਾਈ ਮੰਨ ਲੈਣਾ। ਚੌਥੀ ਬੇਨਤੀ ਦਾਸ ਕਰ ਦੇਵੇ ਕਿ ਦੇਖੋ ਅਸੀਂ ਕਈ ਵਾਰੀ ਬਾਜ਼ੀਗਰ ਦੀ ਖੇਡ ਦੇਖਦੇ ਹਾਂ, ਜਾਂ ਆਮ ਤੌਰ ਤੇ ਬਾਜ਼ੀਗਰ ਚੁਰਸਤੇ ਵਿੱਚ ਖਲੋ ਕੇ ਖੇਡ ਕਰਦੇ ਸਨ ਮਦਾਰੀ ਵਾਲੇ, ਉਹਨਾਂ ਨੇ ਆਪਣੇ ਸਾਜ ਦੀ ਆਵਾਜ਼ ਨਾਲ ਲੰਘਦੇ ਹੋਏ ਲੋਕਾਂ ਨੂੰ ਇਕੱਠੇ ਕਰ ਲੈਣਾ, ਡਮਰੂ ਵਜਾਉਣਾ ਜਾਂ ਕੋਈ ਨਾਦ ਪੈਦਾ ਕਰਨਾ ਬੰਸਰੀ ਵਜਾਉਣੀ, ਤੇ ਲੰਘਦੇ ਕੋਈ ਲੋਕ ਉੱਥੇ ਰੁਕ ਜਾਂਦੇ ਸਨ ਤੇ ਉਹਨਾਂ ਨੇ ਫਿਰ ਆਪਣੀ ਉਸ ਖੇਡ ਦੇ ਨਾਲ, ਆਪਣੀ ਉਸ ਕਲਾ ਦੇ ਨਾਲ ਚੌਗਿਰਦੇ ਇਕੱਠੇ ਹੋਏ ਲੋਕਾਂ ਨੂੰ ਕੀਮਤੀ ਬਸਤਰ ਕੱਢ ਕੇ ਦਿਖਾਣੇ, ਚਮਕਦੇ ਹੋਏ ਬਰਤਨ ਦਿਖਾ ਦੇਣੇ। ਆਪਣੇ ਵੱਲੋਂ ਕਈ ਵਾਰੀ ਉਹ ਕੀਮਤੀ ਸਾਜ਼ੋ ਸਮਾਨ ਲੋਕਾਂ ਨੂੰ ਦਿਖਾਉਂਦੇ ਸਨ, ਪਰ ਜਦੋਂ ਬਾਜ਼ੀਗਰ ਦੀ ਸਾਰੀ ਖੇਡ ਮੁੱਕਦੀ ਸੀ ਤੇ ਵੇਖਣ ਵਾਲਿਆਂ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਆਪਣੀ ਖੇਡ ਤੁਹਾਨੂੰ ਦਿਖਾਈ ਹੈ ਤੇ ਦੇਖਣ ਵਾਲਿਓ ਮੈਨੂੰ ਧੇਲੀ ਟਕਾ ਕੋਈ ਚਵਾਨੀ ਕੋਈ ਠਿਆਨੀ ਕੋਈ ਰੁਪਈਆ ਜ਼ਰੂਰ ਦੇ ਕੇ ਜਾਣਾ, ਤੇ ਲੋਕ ਉਹਦੇ ਵਾਲੇ ਪਾਸੇ ਰੁਪਈਏ ਸੜਦੇ ਹੁੰਦੇ ਸਨ। ਮੈਂ ਇੱਕ ਬੇਨਤੀ ਕਰਾਂ, ਜੇ ਉਸ ਮਦਾਰੀ ਵਾਲੇ ਨੂੰ ਕੋ ਪੁੱਛ ਲਵੇ ਕਿ ਤੇਰੇ ਹੱਥਾਂ ਵਿੱਚ ਇਤਨੀ ਕਲਾ ਹੈ ਤੂੰ ਕੀਮਤੀ ਬਰਤਨ ਬਸਤਰ ਕੀਮਤੀ ਪਦਾਰਥ ਲੋਕਾਂ ਨੂੰ ਦਿਖਾਉਂਦਾ ਹੈ। ਤੇ ਅੱਗੋ ਬਾਜੀਗਰ ਦਾ ਉੱਤਰ ਸੀ ਕਿ ਸੰਸਾਰ ਦੇ ਲੋਕੋ, ਇਹ ਸਿਰਫ ਤੁਹਾਡੀਆਂ ਅੱਖਾਂ ਨੂੰ ਭਰਮ ਪਾਇਆ ਹੈ, ਜੋ ਕੋਈ ਤੁਹਾਨੂੰ ਦਿਸਦਾ ਪਿਆ ਹਕੀਕਤ ਵਿੱਚ ਸੱਚਾਈ ਵਿੱਚ ਕੁਛ ਵੀ ਨਹੀਂ। ਜੇ ਇਹਦੇ ਵਿੱਚ ਸੱਚਾਈ ਹੁੰਦੀ ਤੇ ਮੈਂ ਤੁਹਾਡੇ ਕੋਲੋਂ ਹੱਥ ਅੱਡ ਕੇ ਤਲੀ ਅੱਡ ਕੇ ਪੈਸੇ ਕਿਉਂ ਮੰਗਦਾ? ਜੇ ਸੱਚਾਈ ਹੁੰਦੀ ਮੈਂ ਇਹਨੂੰ ਸਾਂਭ ਨਾ ਲੈਂਦਾ। ਭਾਈ ਗੁਰਦਾਸ ਸਾਹਿਬ ਨੇ ਭਰਮ ਦੀ ਵਿਆਖਿਆ ਕਰਦਿਆਂ ਆਪਣੀ ਰਚਨਾ ਵਿੱਚ ਇੱਕ ਪੌੜੀ ਕਹੀ ਹੈ। ਉਹਨਾਂ ਬਚਨ ਕੀਤਾ ਹੈ ਕਿ ਖਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਥਿਰ ਪੁਜੈ ਕਿਉਂ ਆਸਾ, ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਬਸ ਪਿਆਰਿਓ, ਇਹੀ ਤਾਂ ਇੱਕ ਭਰਮ ਹੈ। ਇਹਨੂੰ ਥੋੜਾ ਜਿਹਾ ਹੋਰ ਅਸੀਂ ਬਾਣੀ ਚੋਂ ਦੇਖੀਏ। ਭਰਮ ਵਿੱਚ ਬੰਦਾ ਭੁੱਲ ਜਾਂਦਾ ਹੈ ਤੇ ਭੁੱਲਿਆ ਹੋਇਆ ਬੰਦਾ ਕਈ ਵਾਰੀ ਇੱਕ ਕਦਮ ਗਲਤ ਰਸਤੇ ਤੇ ਰੱਖ ਲਏ ਤੇ ਉਹ ਕਿੰਨੇ ਮਾਈਲਸ ਗਲਤ ਰਸਤੇ ਤੇ ਚੱਲੀ ਜਾਂਦਾ ਹੈ। ਜਿਹੜਾ ਬੰਦਾ ਭੁੱਲ ਗਿਆ ਉਹਦਾ ਇੱਕ ਕਦਮ ਚੁੱਕਿਆ ਹੋਇਆ ਉਹਨੂੰ ਕਿੰਨੇ ਮੀਲ ਤੱਕ ਗਲਤ ਰਸਤੇ ਤੇ ਤੋਰੀ ਜਾਂਦਾ ਹੈ। ਇੱਥੇ ਇੱਕ ਬੇਨਤੀ ਕਰਦਿਆਂ ਕਿ ਇਨਸਾਨ ਜਦੋਂ ਭਰਮ ਵਿੱਚ ਭੁੱਲ ਜਾਂਦਾ ਹੈ, ਭੁਲੇਖਾ ਇਹਨੂੰ ਪੈ ਜਾਏ, ਸੱਚ ਇਹ ਵੇ ਕਿ ਜਿਨ੍ਹਾਂ ਨੂੰ ਆਪਣੇ ਸਮਝਦਾ ਹੈ, ਜਿਸ ਧਨ ਪਦਾਰਥ ਮਿੱਤਰ ਸੱਜਣ ਸੰਸਾਰ ਦੇ ਪਰਿਵਾਰ ਨੂੰ ਆਪਣੇ ਸਮਝਦਾ ਹੈ, ਉਸ ਵਕਤ ਇਹਦਾ ਭਰਮ ਦੂਰ ਹੋ ਜਾਂਦਾ ਹੈ ਕਿ ਜਿਸ ਵਕਤ ਅੰਤਲਾ ਸਮਾਂ ਆਉਂਦਾ ਹੈ, ਜਿਨ੍ਹਾਂ ਨੂੰ ਆਪਣੇ ਸਮਝਦਾ ਰਿਹਾ ਸਾਰੀ ਜ਼ਿੰਦਗੀ ਉਹਨਾਂ ਦੀ ਖਾਤਰ ਲਾ ਦਿੱਤੀ, ਪਤਾ ਹੀ ਉਦੋਂ ਲੱਗਾ ਕਿ ਜਿਨ੍ਹਾਂ ਨੂੰ ਆਪਣੇ ਸਮਝਿਆ ਇੱਕ ਖਿੰਨ ਵਿੱਚ ਮੌਤ ਵੇਲੇ ਉਹ ਸਾਨੂੰ ਆਪਣੇ ਘਰ ਤੋਂ ਬਾਹਰ ਕੱਢਣ ਵਾਸਤੇ ਆ। ਇੱਕ ਭਰਮ ਹੈ। ਸਤਿਗੁਰੂ ਨੇ ਇਹੀ ਅੰਮ੍ਰਿਤ ਬਚਨ ਕੀਤਾ ਕਿ ਸੰਸਾਰ ਭਰਮ ਵਿੱਚ ਭੁੱਲ ਗਿਆ ਹੈ। ਅਸੀਂ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਮ੍ਰਿਤ ਬਚਨਾਂ ਚੋਂ ਕੁਛ ਵਿਚਾਰਾਂਗੇ। ਇੱਕ ਤਾਂ ਹਜ਼ੂਰ ਦਾ ਬਚਨ ਹੈ ਕਿ ਐਸੇ ਕਾਹੇ ਭੂਲ ਪਰੇ, ਐਸੋ ਭਰਮ ਭੁਲਾ ਸੰਸਾਰ, ਐਸੇ ਕਾਹੇ ਭੂਲ ਪਰੇ, ਕਰੈ ਕਰਾਵੈ ਮੋਕਰ ਪਾਵੈ, ਪੇਖਤ ਸੁਨਤ ਸਦਾ ਸੰਗ ਹਰੇ। ਕਹਿੰਦੇ ਨੇ ਕਿਸ ਭੁਲੇਖੇ ਵਿੱਚ ਪੈ ਗਿਆ ਹੈ? ਤੂੰ ਆਪਣੇ ਕਰਮ ਕਰਤੂਤਾਂ ਵੀ ਕਰਨਾ ਹੈ ਤੇ ਫਿਰ ਮੁਕਰੀ ਵੀ ਜਾ ਰਿਹਾ ਹੈ। ਯਾਦ ਰੱਖ, ਤੇਰੇ ਅੰਦਰ ਦਾ ਭਰਮ ਹੈ ਕਿ ਸ਼ਾਇਦ ਤੈਨੂੰ ਕੋਈ ਦੇਖ ਨਹੀਂ ਰਿਹਾ। ਤੇਰੇ ਅੰਦਰ ਦਾ ਭਰਮ ਹੈ ਕਿ ਜੋ ਕੋਈ ਤੂੰ ਬੋਲ ਰਿਹਾ ਉਹਨੂੰ ਕੋਈ ਸੁਣ ਨਹੀਂ ਰਿਹਾ। ਤੇਰੇ ਅੰਦਰ ਦਾ ਭਰਮ ਹੈ ਕਿ ਜੋ ਕੁਝ ਤੂੰ ਕਰਮ ਕਰ ਰਿਹਾ ਇਹਨੂੰ ਕੋਈ ਦੇਖ ਨਹੀਂ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਤੂੰ ਆਪਣੇ ਅੰਦਰ ਦੇ ਭੁਲੇਖੇ ਨੂੰ ਚੁੱਕ ਦੇ, ਉਹ ਪਰਮਾਤਮਾ ਤੈਨੂੰ ਸੁਣਦਾ ਵੀ ਪਿਆ ਹੈ, ਪਰਮਾਤਮਾ ਤੈਨੂੰ ਦੇਖਦਾ ਵੀ ਪਿਆ ਹੈ, ਉਹ ਕਰਤਾ ਪੁਰਖ ਤੇਰੀਆਂ ਕਰਮ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਕਿਸ ਭੁਲੇਖੇ ਵਿੱਚ ਪੈ ਗਿਆ? ਵਾਹਿਗੁਰੂ ਤਾਂ ਸਭ ਕੁਝ ਤੇਰੇ ਅੰਦਰ ਦੇ ਜਾਣਨ ਵਾਲਾ ਹੈ। ਤੈਨੂੰ ਭਰਮ ਪੈ ਗਿਆ, ਐਸੇ ਕਾਹੇ ਭੂਲ ਭਰੇ, ਕਰੈ ਕਰਾਵੈ ਮੂਕਰ ਪਾਵੈ, ਪੇਕਤ ਸੁਣਤ ਸਦਾ ਸੰਗ ਹਰੇ। ਅਗਲੇਰਾ ਬਚਨ ਹੈ, ਕਾਚ ਵਿਹਾਜਨ, ਆਈ ਤਾਂ ਭਰਮ ਹੈ, ਸਾਰੀ ਜ਼ਿੰਦਗੀ ਮਨਾ ਤੂੰ ਝੂਠ ਨੂੰ ਵਿਆਜਦਾ ਰਿਹਾ। ਕੰਚਨ ਛਾਡਨ, ਪਰਮਾਤਮਾ ਦਾ ਨਾਮ ਰੂਪੀ ਜਿਹੜਾ ਸੋਨਾ ਹੈ ਉਹਨੂੰ ਛੱਡ ਦਿੱਤਾ ਤੇ ਕੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਕਾਚ ਵਿਹਾਜਨ, ਕੰਚਨ ਛਾਡਨ, ਬੈਰੀ ਸੰਘੇਤ, ਜਿਹੜੇ ਮਿੱਤਰ ਬੈਰੀ ਸਨ, ਜਿਹੜੇ ਬੁਰਾ ਸੋਚਦੇ ਸਨ ਉਹਨਾਂ ਨੂੰ ਆਪਣੇ ਮਿੱਤਰ ਬਣਾ ਕੇ ਰੱਖਿਆ, ਤੇ ਸੱਚ ਇਹ ਜਿਹੜੇ ਮਿੱਤਰ ਸਨ ਉਹਨਾਂ ਨੂੰ ਆਪਣੇ ਵੈਰੀ ਬਣਾ ਲਿਆ। ਇਹ ਭਰਮ ਹੈ। ਇਹਦੇ ਭਾਵ ਅਰਥ ਕੀ ਨੇ? ਕਾਚ ਦਾ ਅਰਥ ਝੂਠ। ਜਿੰਨਾ ਝੂਠੇ ਪਦਾਰਥਾਂ ਨੇ ਸਾਥ ਨਹੀਂ ਸੀ ਦੇਣਾ, ਉਹ ਮਨਾ ਸਾਰੀ ਜ਼ਿੰਦਗੀ ਤੂੰ ਉਹ ਇਕੱਤਰ ਕੀਤੇ, ਤੇ ਜਿਸ ਪਰਮਾਤਮਾ ਦੇ ਨਾਮ ਸੋਨੇ ਨੇ ਸਾਥ ਦੇਣਾ ਸੀ ਉਹਨੂੰ ਤੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਦਿੱਤਾ। ਕਾਚ ਵਿਹਾਜਨ, ਕੰਚਨ ਛਾਡਨ, ਵੈਰੀ ਸੰਘੇਤ, ਜਿਨ੍ਹਾਂ ਨੇ ਵੈਰੀਆਂ ਨੇ, ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਅਹੰਕਾਰ ਨੇ, ਈਰਖਾ ਨੇ, ਨਿੰਦਿਆ ਨੇ, ਚੁਗਲੀ ਨੇ, ਦਵੈਸ਼ ਨੇ, ਤੇਰੇ ਅੰਦਰ ਦੀ ਤਬਾਹੀ ਕਰਨੀ ਸੀ ਉਹਨਾਂ ਤੂੰ ਮਿੱਤਰਾਂ ਦੀ ਤਰ੍ਹਾਂ ਆਪਣੇ ਅੰਦਰ ਵੀ ਥਾਂ ਦਿੱਤੀ ਤੇ ਜਿਸ ਪਰਮਾਤਮਾ ਨੇ ਨਾਮ ਨੇ ਤੇਰਾ ਮਿੱਤਰ ਬਣਨਾ ਸੀ ਸੱਚ ਵੇ ਉਹਦਾ ਤੂੰ ਸਾਥ ਛੱਡ ਦਿੱਤਾ। ਇਸੇ ਭਰਮ ਵਿੱਚ ਤੇਰੀ ਜ਼ਿੰਦਗੀ ਰੂਪੀ ਪਦਾਰਥ ਵਿਅਰਥ ਚਲਾ ਗਿਆ। ਐਸੇ ਕਾਹੇ ਭੂਲ ਭਰੇ ਕਰੈ ਕਰਾਵੈ ਮੋਕਰ ਪਾਵੈ। ਮਹਾਰਾਜ ਕਹਿੰਦੇ ਨੇ ਦੇਖ ਤੈਨੂੰ ਪਰਮਾਤਮਾ ਦੇਖ ਰਿਹਾ ਹੈ। ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਘੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨ ਖੋਵਨ ਮੀਠਾ ਵਿਖਿਆ ਸੁਣ ਲੁਪਟਾਏ ਜਰੇ। ਜੋ ਪਰਮਾਤਮਾ ਦਾ ਨਾਮ ਸੱਤ ਰਹਿਣਾ ਹੈ ਉਹਨੂੰ ਤੂੰ ਕੌੜਾ ਕਰਕੇ ਛੱਡ ਦਿੱਤਾ। ਉਹ ਪਿਆਰਿਆ ਜਿੰਨੇ ਤੇਰੇ ਵਿੱਚ ਕੁੜੱਤਨ ਪੈਦਾ ਕੀਤੀ ਉਹਨੂੰ ਤੂੰ ਮਿੱਠਾ ਜਾਣ ਕੇ ਆਪਣੀ ਜ਼ਿੰਦਗੀ ਵਿੱਚ ਖਾਈ ਗਿਆ। ਵਕਾਰ ਮਿੱਠੇ ਜਾਣ ਲੈ ਪਰਮਾਤਮਾ ਦੇ ਨਾਮ ਨੂੰ ਕੌੜਾ ਜਾਣੇ। ਥੋੜਾ ਜਿਹਾ ਅਸੀਂ ਸਤਿਗੁਰੂ ਦੇ ਹੋਰ ਅੰਮ੍ਰਿਤ ਬਚਨਾਂ ਨੂੰ ਦੇਖਾਂਗੇ ਕਿ ਕੀ ਹੈ ਸਾਡੇ ਅੰਦਰ ਦਾ ਭਰਮ। ਸਤਿਗੁਰੂ ਨੇ ਫਰਮਾਇਆ ਜਿਨ੍ਹਾਂ ਨੇ ਛੱਡ ਜਾਣਾ ਸੀ ਉਹਨਾਂ ਨੂੰ ਸਾਰੀ ਜ਼ਿੰਦਗੀ ਮਨਾ ਤੂੰ ਇਕੱਠੇ ਕਰਦਾ ਰਿਹਾ। ਜਿਨ੍ਹਾਂ ਜੰਜਾਲਾਂ ਵਿੱਚ ਵਿਹੜਿਆ ਤੇਰੀ ਜ਼ਿੰਦਗੀ ਲੰਘ ਗਈ ਸਾਰੀ ਜ਼ਿੰਦਗੀ ਉਸ ਕੂੜੇ ਕਰਕਟ ਨੂੰ ਕਥਾ ਕੀਤਾ। ਹਜ਼ੂਰ ਦੇ ਅੰਮ੍ਰਿਤ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਤਾਂ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਮਨ ਰੇ ਕਹਾਂ ਭਇਓ ਤੈ ਬੌਰਾ। ਇਹ ਵੀ ਤਾਂ ਇੱਕ ਭਰਮ ਹੈ ਕਿ ਕਿਸ ਭੁਲੇਖੇ ਵੀ ਤੁਰਾ ਫਿਰਨਾ ਮਨਾ। ਮਨ ਰੇ ਕਹਾਂ ਭਇਓ ਤੈ ਬੌਰਾ ਐਨ ਸਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਖੋਰਾ। ਜੋ ਤਨ ਤੈ ਆਪਣੋ ਕਰ ਜਾਣਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕੱਛ ਤੇਰੋ ਰੇ ਨਾਹਿਨ। ਦੇਖੋ ਸੋਚ ਵਿਚਾਰੀ ਉਹ ਭਲਿਆ ਜਿਸ ਤਨ ਨੂੰ ਤੂੰ ਸਮਝਿਆ ਮੇਰਾ ਆਪਣਾ ਹੈ, ਜਿਸ ਘਰ ਨੂੰ ਤੂੰ ਜਾਣਿਆ ਮੇਰਾ ਆਪਣਾ ਹੈ, ਜਿਸ ਜੀਵਨ ਸਾਥਨ ਨੂੰ ਤੂੰ ਸਮਝਿਆ ਮੇਰੀ ਆਪਣੀ ਹੈ, ਜਿਸ ਧਨ ਪਦਾਰਥ ਨੂੰ ਤੂੰ ਜਾਣਿਆ ਮੇਰਾ ਆਪਣਾ ਹੈ। ਤੇਰੇ ਅੰਦਰ ਦਾ ਭੁਲੇਖਾ ਉਹ ਭੁੱਲਿਆ ਮਨਾ, ਨਾ ਤੇਰਾ ਧਨ ਨਾ ਤੇਰਾ ਪਰਿਵਾਰ ਨਾ ਤੇਰਾ ਸੰਸਾਰ। ਤੇ ਜਿਸ ਨੇ ਤੇਰੇ ਅੰਤਲੇ ਨਾਲ ਸਮੇਂ ਚੱਲਣਾ ਸੀ ਸੱਚ ਏਵੇ ਉਹਦੇ ਨਾਲ ਤਾਂ ਸਾਰੀ ਜ਼ਿੰਦਗੀ ਮਿੱਤਰਤਾ ਪਾਈ। ਮਨ ਰੇ ਕਾਂ ਭਇਓ ਤੈ ਬੌਰਾ ਐਨ ਸੌਦ ਘਟੈ ਨੀ ਜਾਣੈ ਭਇਓ ਲੋਭ ਸੰਘੋਰਾ। ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕੱਛ ਤੇਰੋ ਰੇ ਨਾਹਿਨ। ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ। ਨਿਮਖ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਔਦ ਸਰਾਨੀ। ਸਾਰੀ ਜ਼ਿੰਦਗੀ ਵਿਅਰਥ ਚਲੀ ਗਈ ਇੱਕ ਨਿਮਖ ਮਾਤਰ ਸਾਈ ਨਾਲ ਤੂੰ ਸਾਂਝ ਨਾ ਪਾਈ। ਸਤਿਗੁਰੂ ਦਾ ਇਸੇ ਪ੍ਰਥਾ ਇੱਕ ਹੋਰ ਬਚਨ ਹੈ ਕਿਉਂਕਿ ਦਾਸ ਨੇ ਰਹਾਉ ਦੀ ਤੁਕ ਆਧਾਰ ਬਣਾ ਕੇ ਵਿਚਾਰ ਪ੍ਰਾਰੰਭ ਕੀਤੀ ਹੈ ਤੇ ਰਹਾਉ ਦੇ ਬਚਨ ਨੇ ਕਿ ਐਸੋ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ। ਇਸ ਭਰਮ ਵਿੱਚ ਸੰਸਾਰ ਪੈ ਗਿਆ ਜਿਹਨੂੰ ਆਪਣੇ ਸਮਝਿਆ ਉਹ ਆਪਣੇ ਖੈ ਨਹੀਂ ਤੇ ਜਿਹਨੇ ਆਪਣੇ ਬਣਨਾ ਸੀ ਉਹਨੇ ਨਾਲ ਕਦੀ ਸਾਰੀ ਜ਼ਿੰਦਗੀ ਸਾਂਝ ਨਹੀਂ ਪਾਈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਕਿ ਮਨ ਕੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਮਹਾਰਾਜ ਕਹਿੰਦੇ ਨੇ ਮਨ ਦੇ ਫੁਰਨੇ ਮਨ ਦੇ ਖਿਆਲ ਮਨ ਵਿੱਚ ਹੀ ਖਤਮ ਹੋ ਗਏ। ਨਾ ਤਾਂ ਪਰਮਾਤਮਾ ਦੀ ਬੰਦਗੀ ਕੀਤੀ ਨਾ ਗੁਰੂ ਦੀ ਸੇਵਾ ਕੀਤੀ ਨਾ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕੀਤਾ। ਸਤਿਗੁਰੂ ਕਹਿੰਦੇ ਨੇ ਪਤਾ ਹੀ ਉਦੋਂ ਲੱਗਾ ਜਦੋਂ ਮੌਤ ਨੇ ਇਹਦੇ ਸਿਰ ਤੇ ਕੇਸਾਂ ਨੂੰ ਆ ਕੇ ਪਕੜ ਲਿਆ। ਇਹ ਭਰਮ ਸੀ ਇਹਦੇ ਅੰਦਰ ਦਾ। ਦੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਅਨੁਸਾਰ ਕਿ ਜੋ ਕੁਝ ਇਨਸਾਨ ਜ਼ਿੰਦਗੀ 'ਚ ਕਰਦਾ ਹੈ, ਇੱਕ ਬੇਨਤੀ ਜ਼ਰੂਰ ਮੈਂ ਕਰ ਦੇਵਾਂ ਕਿ ਅੱਜ ਤੱਕ ਜਿਤਨੇ ਵੀ ਧਰਤੀ 'ਤੇ ਇਨਸਾਨ ਆਏ ਨੇ ਨਾ ਕੋਈ ਖਾਲੀ ਆਇਆ ਤੇ ਨਾ ਕੋਈ ਖਾਲੀ ਗਿਆ ਹੈ। ਥੋੜਾ ਜਿਹਾ ਨੂੰ ਬਾਣੀ 'ਚੋਂ ਆਪਾਂ ਦੇਖਾਂਗੇ ਜਦੋਂ ਜਨਮ ਹੁੰਦਾ ਉਦੋਂ ਵੀ ਕੁਛ ਲੈ ਕੇ ਆਉਂਦਾ ਤੇ ਜਦੋਂ ਮੌਤ ਹੁੰਦੀ ਹੈ ਉਦੋਂ ਵੀ ਬੰਦਾ ਕੁਛ ਨਾਲ ਲੈ ਕੇ ਜਾਂਦਾ ਹੈ। ਜਨਮ ਹੁੰਦਾ ਤੇ ਇੱਕ ਵਾਰ ਅਰਜ਼ ਕੀਤੀ ਸੀ ਮਨੁੱਖ ਜਨਮ ਲੈਂਦਾ ਕਦੀ ਉਹਦੇ ਬੱਚੇ ਦੇ ਧਿਆਨ ਨਾਲ ਮਨੁੱਖ ਦੇ ਬੱਚੇ ਨੂੰ ਦੇਖੋ। ਆਪਣੇ ਘਰਾਂ 'ਚ ਬੱਚੇ ਜਨਮ ਲੈਂਦੇ ਨੇ ਜਦੋਂ ਉਹਦੀਆਂ ਦੋਨੋਂ ਹੱਥਾਂ ਦੀਆਂ ਮੁੱਠੀਆਂ ਬਿਲਕੁਲ ਬੰਦ ਨੇ। ਜੇ ਬੱਚੇ ਦੇ ਹੱਥਾਂ ਨੂੰ ਖੋਲਣ ਦਾ ਮੁੱਠੀ ਨੂੰ ਖੋਲਣ ਦਾ ਯਤਨ ਕਰੋ ਤੇ ਤਾਂ ਵੀ ਉਹ ਅਚਨਚੇਤ ਆਪਣੇ ਆਪ ਬੰਦ ਕਰ ਲਏਗਾ। ਜਨਮ ਵੇਲੇ ਬੱਚੇ ਦੇ ਹੱਥ ਮੁੱਠੀਆਂ ਬੰਦ ਨੇ ਪਰ ਜਦੋਂ ਮੌਤ ਆਉਂਦੀ ਹੈ ਸੱਚ ਐਵੇਂ ਉਹਦੇ ਦੋਨੋਂ ਖੱਤ ਜਿਹੜੇ ਨੇ ਉਹ ਖੁੱਲ ਜਾਂਦੇ ਨੇ, ਜ਼ਿਆਦਾਤਰ ਉਹਦੇ ਖੱਤ ਖੁੱਲੇ ਨੇ। ਅਸਲ 'ਚ ਇਹ ਵੀ ਇੱਕ ਗੱਲ ਪਰਮਾਤਮਾ ਕਹਿੰਦਾ, ਇਨਸਾਨ ਤੇਰਾ ਜਨਮ ਹੋਇਆ, ਅਜੇ ਤੇਰੀ ਮੁੱਠੀ ਵਿੱਚ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਅਜੇ ਤੇਰੀ ਮੁੱਠੀ ਵਿੱਚ ਸਵਾਸ ਨੇ, ਅਜੇ ਤੇਰੀ ਮੁੱਠੀ ਵਿੱਚ ਜ਼ਿੰਦਗੀ ਜੀਣ ਦਾ ਵਕਤ ਹੈ। ਪਰ ਜਦੋਂ ਮੌਤ ਆਉਂਦੀ ਏ ਉਦੋਂ ਦੋਨੋਂ ਖੱਤ ਖੁੱਲ ਜਾਂਦੇ ਨੇ। ਇਹਦਾ ਮਤਲਬ ਇਹ ਸੀ, ਜਿਹੜੀ ਮੁੱਠੀ ਬੰਦ ਕਰਕੇ ਲਿਆਇਆ, ਅੱਜ ਵਕਤ ਵੀ ਤੇਰੇ ਕੋਲੋਂ ਨਿਕਲ ਗਿਆ, ਧਨ ਵੀ ਤੇਰੇ ਕੋਲੋਂ ਨਿਕਲ ਗਿਆ, ਸੰਸਾਰ ਵੀ ਤੇਰੇ ਕੋਲ ਨਿਕਲਿਆ, ਜੋ ਕੋਈ ਤੂੰ ਮੁੱਠੀ 'ਚ ਬੰਦ ਕਰਕੇ ਲਿਆ ਸੈਂ, ਸੱਚ ਐਵੇਂ ਉਹ ਪਦਾਰਥ ਧਰਤੀ 'ਤੇ ਤੂੰ ਗਵਾ ਚੱਲਿਆ। ਇਹਨੂੰ ਇੱਕ ਹੋਰ ਬੇਨਤੀ ਦਾਸ ਕਰੇ, ਮੈਂ ਸ਼ਬਦ ਵਰਤਿਆ, ਖਾਲੀ ਕੋਈ ਨਹੀਂ ਆਇਆ ਤੇ ਖਾਲੀ ਕਿਸੇ ਜਾਣਾ ਵੀ ਨਹੀਂ। ਇੱਕ ਪੱਖ ਹੈ, ਅਸੀਂ ਬਾਣੀ 'ਚ ਪੜ੍ਹਦੇ ਹਾਂ ਨਾਂਗੇ ਆਵਣ ਨਾਂਗੇ ਜਾਣਾ, ਪਰ ਇੱਕ ਬੇਨਤੀ ਸੁਣਿਓ, ਨਾਂਗੇ ਦਾ ਅਰਥ ਹੈ ਕਿ ਸੰਸਾਰ ਵਿੱਚ ਜਨਮ ਲਿਆ, ਅਸੀਂ ਧਨ ਨਹੀਂ ਲੈ ਕੇ ਆਏ, ਅਸੀਂ ਬਸਤਰ ਨਹੀਂ ਲੈ ਕੇ ਆਏ, ਅਸੀਂ ਪਦਾਰਥ ਨਹੀਂ ਲੈ ਕੇ ਆਏ, ਤੇ ਅਖੀਰਲੇ ਸਮੇਂ ਨਾਲ ਧਨ ਪਦਾਰਥ ਜਾਣੇ ਵੀ ਨਹੀਂ। ਪਰ ਇੱਕ ਬੇਨਤੀ ਕਰਾਂਗਾ ਕਿ ਹਰ ਬੰਦਾ ਆਪਣੇ ਨਾਲ ਕੁਛ ਲੈ ਕੇ ਜਾਂਦਾ ਹੈ, ਅੱਜ ਤੱਕ ਦੁਨੀਆਂ ਤੋਂ ਕੋਈ ਖਾਲੀ ਨਹੀਂ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ ਆਉਂਦਾ ਹੈ ਤੇ ਸਵਾਸ ਜ਼ਿੰਦਗੀ ਤੇ ਮਨੁੱਖਾ ਦੇਹੀ ਲੈ ਕੇ ਆਇਆ, ਤੇ ਜਦੋਂ ਇਨਸਾਨ ਕੂਚ ਕਰਦਾ ਹੈ ਇਹਦੇ ਨਾਲ ਜਾਂ ਕੀਤੇ ਹੋਏ ਔਗਣ ਜਾਂਦੇ ਨੇ ਤੇ ਜਾਂ ਕੀਤੇ ਹੋਏ ਗੁਣ ਜਾਂਦੇ ਨੇ, ਜਾਂ ਕੀਤੀ ਹੋਈ ਭਗਤੀ ਜਾਂਦੀ ਹੈ, ਤੇ ਜਾਂ ਫਿਰ ਇਹ ਪੁੱਠੇ ਰਸਤੇ ਤੇ ਪੈ ਜਾਏ, ਭੋਗੇ ਹੋਏ ਭੋਗਾਂ ਦੇ ਦੁਸ਼ਕਰਮ ਜਾਂਦੇ ਨੇ, ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਸਤਿਗੁਰੂ ਨੇ ਤੇ ਬਾਣੀ ਵਿੱਚ ਬਚਨ ਕੀਤੇ, ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਸਤਿਗੁਰੂ ਦੇ ਬਚਨ ਜਾਂ ਔਗਣ ਤੇ ਜਾਂ ਗੁਣ ਇਨਸਾਨ ਦੇ ਨਾਲ ਤੁਰ ਪੈਂਦੇ, ਪਰ ਜੋ ਕੁਝ ਇਨਸਾਨ ਇਕੱਠਾ ਕਰਦਾ, ਕਿਉਂਕਿ ਅਸੀਂ ਸ਼ਬਦ ਦੇ ਪ੍ਰਕਰਨ ਚੋਂ ਬਾਹਰ ਨਹੀਂ ਨਿਕਲਣਾ। ਇਸ ਸ਼ਬਦ ਦੀ ਪ੍ਰਾਰੰਭਤਾ ਹੈ ਕਿ ਤਨਾਸਰੀ ਮਹੱਲਾ ਪੰਜਵਾਂ, ਤਨਾਸਰੀ ਰਾਗ ਹੈ, ਮਹੱਲਾ ਦਾ ਅਰਥ ਸਰੀਰ ਤੇ ਪੰਜਵਾਂ ਦਾ ਅਰਥ ਹੈ ਧੰਨ ਗੁਰੂ ਅਰਜੁਨ ਦੇਵ ਜੀ। ਇੱਥੇ ਇੱਕ ਬੇਨਤੀ ਦਾਸ ਨੇ, ਪਿਛਲੇ ਦਿਨੀ ਭਗਤ ਰਵਿਦਾਸ ਸਾਹਿਬ ਜੀ ਦਾ ਆਗਮਨ ਦਿਵਸ ਸੀ, ਇੱਕ ਜਗ੍ਹਾ ਇਹ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਦੋਂ ਆਪਾਂ ਕਰਨੇ, ਕਿਉਂਕਿ ਜੋ ਆਰੰਭ ਵਿੱਚ ਮਹੱਲਾ ਪੰਜਵਾਂ ਜਦੋਂ ਅਸੀਂ ਪਾਠ ਕਰਨੇ ਆ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਔਰ ਨੌਵਾਂ ਆਉਂਦਾ ਹੈ। ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਹਾਲਾਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦਾ ਜ਼ਿਕਰ ਬਾਣੀ 'ਚ ਹੈ, ਵੱਡੀ ਆਰਜਾ ਹਰ ਗੋਬਿੰਦ ਕੀ ਜਾਂ ਹਰ ਗੋਬਿੰਦ ਨਵਾਂ ਨਰੋਵਾ। ਪਰ ਜਦੋਂ ਆਪਾਂ ਬਾਣੀ ਪੜ੍ਹਨੇ ਹਾਂ, ਬਾਣੀ ਵਿੱਚ ਉੱਪਰ ਮਹੱਲਾ ਪਹਿਲਾ ਤੇ ਥੱਲੇ ਸ਼ਬਦ ਸਲੋਕ ਖਤਮ ਹੋਵੇ, ਅਸ਼ਟਪਦੀ ਖਤਮ ਹੋਵੇ, ਚੌਪਦੇ ਖਤਮ ਹੋਣ, ਸ਼ੰਤ ਖਤਮ ਹੋਣ, ਉੱਥੇ ਆਵੇਗਾ ਨਾਨਕ, ਜਨ ਨਾਨਕ, ਦਾਸ ਨਾਨਕ, ਬਿਨਵੰਤ ਨਾਨਕ, ਪਰਣਵਤ ਨਾਨਕ। ਗੁਰੂ ਅੰਗਦ ਦੇਵ ਜੀ ਦੀ ਬਾਣੀ ਪੜ੍ਹਾਂਗੇ, ਮਹੱਲਾ ਦੂਜਾ ਬਣ ਗਿਆ ਹੈ, ਪਰ ਚੇਤੇ ਰੱਖਿਓ 63 ਸ਼ਲੋਕ ਨੇ ਗੁਰੂ ਅੰਗਦ ਦੇਵ ਜੀ ਦਾ, ਪਰ ਕਿਸੇ ਸ਼ਲੋਕ ਦੇ ਅੰਦਰ ਜਨ ਅੰਗਦ, ਦਾਸ ਅੰਗਦ, ਕਹਿ ਅੰਗਦ ਨਹੀਂ, ਸ਼ਬਦ ਉਹਨਾਂ ਨੇ ਨਾਨਕ ਹੀ ਵਰਤਿਆ ਹੈ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ 'ਚ ਹੈ, ਪਰ ਕਿਸੇ ਰਾਗ ਅੰਦਰ ਸਤਿਗੁਰੂ ਨੇ ਆਪਣਾ ਨਾਮ ਨਹੀਂ ਵਰਤਿਆ ਅਮਰਦਾਸ। ਉੱਪਰ ਮਹੱਲਾ ਤੀਜਾ ਹੈ, ਪਰ ਥੱਲੇ ਮੋਰ ਨਾਨਕ ਹੀ ਹੈ। ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 30-30 ਰਾਗਾਂ ਵਿੱਚ ਹੈ, ਪਰ 30 ਰਾਗਾਂ ਵਿੱਚ ਕਿਸੇ ਸ਼ਬਦ ਵਿੱਚ ਨਾ ਗੁਰੂ ਰਾਮਦਾਸ ਨੇ ਉੱਤੇ ਆਪਣਾ ਨਾਂ ਵਰਤਿਆ, ਸਿਰਫ ਇੱਕੋ ਮਹੱਲਾ ਚੌਥਾ ਪਰ ਥੱਲੇ ਨਾਨਕ, ਮਹੱਲਾ ਪੰਜਵਾਂ ਪਰ 30 ਰਾਗਾਂ 'ਚ ਗੁਰੂ ਅਰਜੁਨ ਦੇਵ ਜੀ ਨੇ, ਮਹੱਲਾ ਪੰਜਵਾਂ ਦੇ ਥੱਲੇ ਕਿਤੇ ਵੀ ਸਤਿਗੁਰੂ ਨੇ ਆਪਣਾ ਨਾਮ ਅਰਜੁਨ ਨਹੀਂ ਵਰਤਿਆ। ਦੇਖੋ 15 ਰਾਗ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਮਹੱਲਾ ਨੌਵਾਂ ਹੈ, ਪਰ ਤੇਗ ਬਹਾਦਰ ਸਤਿਗੁਰੂ ਜੀ ਨੇ ਆਪਣਾ ਨਾਮ ਥੱਲੇ ਨਹੀਂ ਵਰਤਿਆ। ਇਹਦਾ ਇੱਕ ਭਾਵ ਹੈ, ਜਿੰਨੀ ਕੁ ਸਮਤ ਮਾਲਕ ਨੇ ਦਿੱਤੀ ਕਿ ਬਾਣੀ ਪੜ੍ਹਨ ਵਾਲੇ ਇਨਸਾਨ ਕਿ ਮਹੱਲਾ 1 ਤੋਂ 2 ਹੈ, ਦੂਜੇ ਤੋਂ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਹੈ, ਪਰ ਥੱਲੇ ਕੇਵਲ ਜੋਤ ਨਾਨਕ ਗੁਰੂ ਦੀ ਹੀ ਵਰਤਦੀ ਪਈ ਹੈ ਕਿ ਸਰੀਰ ਦੂਜੇ ਤੀਜੇ ਚੌਥੇ ਚ ਪ੍ਰਵੇਸ਼ ਕੀਤਾ, ਪਰ ਚੇਤੇ ਰੱਖਿਓ ਜੋਤ ਕੇਵਲ ਗੁਰੂ ਨਾਨਕ ਸਾਹਿਬ ਦੀ ਹੀ ਵਰਦੀ ਪਈ। ਸਰੀਰ ਦੋ ਤਿੰਨ ਚਾਰ ਹੈ ਪਰ ਜੋਤ ਦੋ ਤਿੰਨ ਚਾਰ ਨਹੀਂ। ਭਾਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਅਰਜੁਨ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ, ਮੈਂ ਇੱਕ ਬੇਨਤੀ ਕਰਾਂ ਕਿ ਜੋਤ ਕੇਵਲ ਇੱਕ ਹੈ, ਮਹੱਲਾ ਪਹਿਲੇ ਤੋਂ ਦੂਜਾ ਹੈ, ਦੂਜੇ ਤੋਂ ਤੀਜਾ ਹੈ, ਪਰ ਬਾਣੀ ਅਨੁਸਾਰ ਜੋਤ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ। ਸਤਿਗੁਰੂ ਨੇ ਇੱਥੇ ਪਹਿਲਾ ਬਚਨ ਰਾਗ ਧਨਾਸਰੀ ਹੈ, ਮਹੱਲਾ ਪੰਜਵਾਂ ਹੈ, ਘਰ ਦੂਜਾ ਹੈ। ਹੁਣ ਭਾਵੇਂ ਕਿ ਘਰ ਦੇ ਅਰਥ ਯਤਨ ਕੀਤਾ ਨੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਕੀਤੇ, ਸੰਗੀਤ ਆਚਾਰਿਆ ਸੰਗੀਤਕਾਰਾਂ ਨੇ ਆਪਣੇ ਢੰਗ ਨਾਲ ਕੀਤੇ, ਤੇ ਘਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 17 ਗਿਣਤੀ ਵਿੱਚ ਆਇਆ ਹੈ। ਜਿਵੇਂ ਘਰ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ, ਘਰਾਂ ਦੀ ਗਿਣਤੀ 17 ਤੱਕ ਹੈ, ਘਰ 17ਵਾਂ। ਪਰ ਬਾਣੀ ਵਿੱਚ ਘਰ ਦੇ ਅਰਥ ਬਹੁਤ ਨੇ, ਉਚਾਰਨ ਘਰ ਦਾ ਇੱਕੋ ਹੈ ਪਰ ਅਰਥ ਬਹੁਤ ਨੇ। ਦੇਖੋ ਜਿਵੇਂ ਅਸੀਂ ਪਾਠ ਕਰਨੇ ਆ, ਛੇ ਘਰ ਛੇ ਗੁਰ ਛੇ ਉਪਦੇਸ਼, ਉੱਥੇ ਛੇ ਘਰ ਦਾ ਅਰਥ ਹੈ ਛੇ ਸ਼ਾਸਤਰ। ਬਾਣੀ ਚ ਪਾਠ ਕਰਨੇ ਆ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ, ਉੱਥੇ ਘਰ ਦਾ ਅਰਥ ਹੈ ਕਿਰਦਾ ਰੂਪੀ ਘਰ। ਆ ਹਜ਼ੂਰ ਦੇ ਅੰਮ੍ਰਿਤ ਬਚਨਾਂ ਚ ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ, ਉੱਥੇ ਘਰ ਦਾ ਅਰਥ ਹੈ ਸਾਡੀ ਬੌਡੀ ਸਾਡਾ ਤਨ ਸਾਡੀ ਮਨੁੱਖਾ ਦੇਈ। ਜਦੋਂ ਅਸੀਂ ਗੁਰਦੇਵ ਦੇ ਬਚਨ ਪੜ੍ਹਨੇ ਖਾਂ ਕਿ ਘਰ ਕਾ ਮਾਸ ਚੰਗੇਰਾ, ਇੱਥੇ ਘਰ ਕਾ ਮਾਸ ਚੰਗੇਰਾ ਦਾ ਅਰਥ ਹੈ ਜੀਵਨ ਸਾਥਨ ਘਰ ਵਾਲੇ। ਜਦੋਂ ਗੁਰਦੇਵ ਜੀ ਦੇ ਇਹ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਖਰਖ ਅਨੰਤ ਸੋਗ ਨੀ ਬੀਆ, ਸੋ ਘਰ ਗੁਰ ਨਾਨਕ ਕੋ ਦੀਆ, ਉੱਥੇ ਘਰ ਦਾ ਅਰਥ ਹੈ ਆਤਮਕ ਅਵਸਥਾ। ਜਦੋਂ ਬਚਨ ਪੜ੍ਹਨੇ ਆ ਕਿ ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਉਸ ਘਰ ਦਾ ਅਰਥ ਹੈ ਉਹ ਅਵਸਥਾ, ਉਹ ਪ੍ਰਭੂ ਦੇ ਚਰਨ ਕਮਲਾਂ ਦਾ ਨਿਵਾਸ, ਕਿ ਜਿੱਥੇ ਪਹੁੰਚੇ ਹੋਏ ਇਨਸਾਨ ਨੂੰ ਕਦੀ ਧੱਕੇ ਨਹੀਂ ਪੈਂਦੇ ਹੁੰਦੇ। ਮੈਂ ਸਿਰਫ ਬੇਨਤੀ ਕਰਾਂ, ਪਰ ਜਿਹੜਾ ਇਹ ਘਰ ਹੈ ਗੁਰਬਾਣੀ ਮੁਤਾਬਕ ਇਸ ਘਰ ਦਾ ਸੰਬੰਧ ਗਾਉਣ ਦੇ ਨਾਲ ਹੈ। ਫਿਰ ਬੇਨਤੀ ਸੁਣਿਓ, ਕਿਉਂਕਿ ਮਹਾਰਾਜ ਜੀ ਨੇ ਬਾਣੀ ਚ ਦੋ ਥਾਂ ਤੇ ਇਸ਼ਾਰਾ ਕੀਤਾ ਘਰ ਸੰਬੰਧੀ ਕਿ ਇਹਦਾ ਸੰਬੰਧ ਗਾਉਣ ਨਾਲ ਹੈ। ਜੇਕ ਤਾਂ ਪੜ੍ਹਨੇ ਆ, ਏਕ ਸਵਾਨ ਕਹਿ ਘਰ ਗਾਵਣਾ, ਜਦੋਂ ਗਾਵਣਾ ਘਰ ਨਾਲ ਆ ਗਿਆ ਨਾ, ਇਹਦਾ ਮਤਲਬ ਪੜ੍ਹਨ ਵਾਲਿਓ ਗੁਰਸਿੱਖੋ ਇਸ ਘਰ ਦਾ ਸੰਬੰਧ ਗਾਉਣ ਦੇ ਨਾਲ ਹੈ। ਭਾਵੇਂ ਅਸੀਂ ਤਾਲ ਅਰਥ ਵੀ ਕਰਦੇ ਰੱਖੇ, ਏਕ ਸਵਾਨ ਕਹਿ ਘਰ ਗਾਵਣਾ। ਦੂਸਰਾ ਬਚਨ ਹੁੰਦਾ ਯਾਨੀਅੜੈ ਕਹਿ ਘਰ ਗਾਵਣਾ, ਹਾਲਾਂਕਿ ਉਹਦੇ ਅਰਥ ਇਹ ਨੇ, ਏਕ ਸਵਾਨ ਕਹਿ ਘਰ ਗਾਵਣਾ ਦਾ ਅਰਥ ਹੈ ਇਸ ਸ਼ਬਦ ਨੂੰ ਉਸ ਘਰ ਵਿੱਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਏਕ ਸਵਾਨ ਦੋ ਸਵਾਨੀ ਨਾਲ। ਜਾਨੀਅੜੈ ਕਹਿ ਘਰ ਗਾਵਣਾ, ਇਹਦਾ ਮਤਲਬ ਹੈ ਕਿ ਇਸ ਸ਼ਬਦ ਨੂੰ ਉਸ ਘਰ ਚ ਗਾਇਓ ਕਿ ਜਿੱਥੇ ਇਹ ਆਨੜੀਏ ਮਾਨੜਾ ਕਹਿ ਕਰੇ। ਮੇਰੀ ਬੇਨਤੀ ਹੈ, ਧਨਾਸਰੀ ਰਾਗ ਹੈ, ਪੰਜਵਾਂ ਸਰੀਰ ਹੈ, ਘਰ ਦੂਜਾ ਹੈ, ਤੇ ਅੱਗੇ ਹੈ ਚੌ ਪਦੇ। ਚੌ ਪਦੇ ਦਾ ਅਰਥ ਕਿ ਜਿਸ ਸ਼ਬਦ ਦੇ ਚਾਰ ਪਦੇ ਨੇ। ਮੈਂ ਫਿਰ ਬੇਨਤੀ ਕਰਦਿਆਂ ਮੈਂ ਤਾਂ ਇਹ ਸ਼ੁਰੂ ਕਰ ਲਿਆ ਕਿਉਂਕਿ ਅਸੀਂ ਇੱਕ ਇੱਕ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਧਿਆਨ ਨਾਲ ਦੇਖੀਏ। ਕੋਈ ਸ਼ਬਦ ਐਸਾ ਨਹੀਂ ਕਿ ਜਿਹਦੇ ਕੋਈ ਅਰਥ ਨਾ ਨਿਕਲ ਦੇਖੋ। ਚੌ ਪਦੇ ਨੇ ਪਰ ਪਦਾ ਜਿਹੜਾ ਉਹ ਤੁਕ ਨਹੀਂ ਹੁੰਦਾ, ਤੁਕ ਵਿੱਚ ਤੇ ਪਦੇ ਵਿੱਚ ਅੰਤਰ ਹੈ। ਹੁਣ ਇੱਥੇ ਸ਼ਬਦ ਵਰਤਿਆ ਚੌ ਪਦੇ, ਇਹਦਾ ਮਤਲਬ ਇਹ ਵੇ ਕਿ ਇਹਦੇ ਪਦੇ ਜਿਹੜੇ ਨੇ ਉਹ ਚਾਰ ਨੇ, ਪਰ ਯਾਦ ਰੱਖੋ ਪਹਿਲੇ ਪਦੇ ਵਿੱਚ ਹਜ਼ੂਰ ਨੇ ਤਿੰਨ ਤੁਕਾਂ ਦਿੱਤੀਆਂ ਨੇ। ਜਦੋਂ ਅਸੀਂ ਪਾਠ ਪੜ੍ਹਨੇ ਆ ਦੋ ਤੁਕੇ ਚੌ ਤੁਕੇ ਤੇ ਤੁਕੇ, ਇਹਦਾ ਮਤਲਬ ਕਿ ਇਸ ਪਦੇ ਵਿੱਚ ਇੰਨੀਆਂ ਤੁਕਾਂ। ਮੰਨ ਲਓ ਜਿਵੇਂ ਸੁਖਮਨੀ ਸਾਹਿਬ ਹੈ, ਅਸ਼ਟਪਦੀ ਹੈ, ਅਸ਼ਟਪਦੀ ਦਾ ਅਰਥ ਹੈ ਜਿਹਦੇ ਅੱਠ ਪਦੇ ਨੇ, ਪਰ ਇੱਕ ਇੱਕ ਪਦੇ ਵਿੱਚ ਹਜ਼ੂਰ ਨੇ ਦਸ ਦਸ ਤੁਕਾਂ ਦਰਜ ਕੀਤੀਆਂ ਨੇ। ਪਦਾ ਇੱਕ ਹੈ ਤੇ ਤੁਕਾਂ ਦਸ ਨੇ। ਇੱਥੇ ਤਰ੍ਹਾਂ ਜੀ ਗੁਰਦੇਵ ਦਾ ਇਹ ਬਚਨ ਚੌ ਪਦੇ, ਇਹਦਾ ਮਤਲਬ ਕਿ ਇਹ ਸ਼ਬਦ ਚਾਰ ਪਦਿਆਂ ਦੇ ਰੂਪ ਵਿੱਚ ਹੈ। ਆਰੰਭ ਇੱਕ, ਓਵੰਕਾਰ सतगुर प्रसाद, एक ओंकार, एक दा अर्थ अदुत्ती परमात्मा, ओंकार ब्रह्म वाचक ओ जो सारियां थावां ते रमिया है, जिस वर्गा होर कोई नहीं। रात भी दास ने शायद बेनती की तीसी गुड़गावा के देखो जड़ा एक शब्द है इनू गुरुदेव ने अंका विच लिखे है। हुण आ एक है ना, हुण तां आपां एक ओंकार दा सरूप विगाड़ दिता। मैं ये बेनती लाइव विच तां कर रहे हैं कि असी समझिए एक ओंकार दे स्टिकर बनाए ने ते जड़ा एक उहनू ओंकार दे विच पा दिता है। पर कदी किसी ने पूछा भले सिखो ये किसने अधिकार दे दिता कि गुरु ग्रंथ साहिब दे पहले शब्द दा सरूप विगाड़न दा। ओंकार कार भी उपर पूरी नहीं, ऊड़े दे विच एका पा दिता और नहीं गुरु के सिखो एक वखरा है, ओंकार वखरा है। एक जड़ा है वह सतगुरु ने अंक हिंदसे वाला दर्ज किया है। एदा एक क्यों, हालांकि बाणी च ईड़ी नू सियारी ते कक्का ये भी एक आंदा है, ईड़ी नू सियारी कक्के नू सियारी ये भी एक आंदा है, गुरु ग्रंथ साहिब च ईड़ी नू सियारी ते कक्के नू औंकड़ ये भी एक आंदा है। पर सतगुरु ने ओंकार तो पहला ईड़ी नू सियारी ते कक्का एक नहीं लिखिया, अखरां च नहीं लिखिया। सतगुरु ने खिंदसा अंक लिया एक ओहदे ते लिखिया, पर एदा अर्थ पाठ यह भी नहीं किया पहला ओंकार। हालांकि राग श्री राग महला पहला उथे एका भी पाया, इथे नाल उथे पहला लिखे महाराज जी ने अखरां दे विच। इथे सतगुरु ने कृपा की जिन्नी कुछ समत दाते ने बख्शी, पर मैं कथा दा दावा नहीं करांगा कि जो कुछ मैं गुरबाणी दे अर्थ बोल रहा, जो मैं बोल रहा यह ही केवल सच कह नहीं प्यारियो, गुरु अगाध बोध कह जिन्नी कु तेरे को टुब्बी मारन दी समर्थ है तू खिंच ले, पर इहदा मतलब यह नहीं कि जेड़ा तेरे हाथ विच आया वो ही आखरी खजाना है। यह तो समर्थ गुरु की खेड है। मैं इत्थे एक छोटी जी उदाहरण दे जाना, भावे यदा प्रकरण नहीं साडा। जदों कथा विचार विच कोई बंदे दावे पेश करते ने, मेरा ख्याल जिंदगी विच सब तो वड्डी खड़ोत है इस जिद ते खलो जाना कि जो मैं कह रहा केवल यह ही सच है। यह सच शब्द की व्याख्या है, पर सच इस तो भी गहरा है। आप जी नूं पता होवे कि गुरु हरगोबिंद साहिब महाराज कश्मीर गए ते सतगुरु ने सिखां दी बेनती सुनी। सिख कहिंदे ने महाराज कि जपजी साहब दे अर्थ करो। तन गुरु हरगोबिंद साहब जपजी साहब की कथा शुरू कर दिती। हालांकि कह दें ज्ञानी जी बैठे ने कि जपजी साहब तो बड़ा सौखा है जी, असी तो याद भी कर लिया, चेते रखियो सब तो महंगी कथा करनी जपजी साहब की है, क्योंकि उस पार ब्रह्म का जिक्र भी किया, पर जिक्र करके भी क्या दुहाई परमात्मा जो कुछ तेरे बारे मैं कह रहा तू इस तो भी अगे है। हुण ध्यान नाल थोड़ी जी तुकां पढ़ियो। सब तो ज्यादा नन्ना अखर गुरु नानक साहब ने जपजी साहब च वरत्या है, जिन्नी कुछ समझ मैनू पई, पर वह नन्ना नैगेटिव अप्रोच वाला नहीं, उस नन्ने विचों भी बेअंत की सिफत ही की गई है। उस नन्ना नकारात्मक नहीं, उस नन्ने अखर राही भी गुरु ने सिफत की, जिमें जे खाओ जाना आखा ना ही कहना कथन ना जाई ए निम्रता की दाता, जे मैं आ जान लवा तेन कह नहीं सकता क्योंकि तू कथन तो बार है, अज तक तेन कोई कथन कर ही नहीं सकिया। कहना कथन ना जाई गुरा एक दे बुझाई, सबना जिया का एक दाता सो मैं विसर ना जाई। नन्ना अखर आया उस तो अगे जो पढ़िए मैं दो चार प्रमाण दे दे के मन्ने की गत कही ना जाए, ये भी शुकराने दाख है। उस तो अगे कुदरत कवन कहां विचार वारिया ना जावा, एक बार उथे भी मालक मैं कुर्बान नहीं खो सकता। अगे गुरुदेव दे बचन पढ़ने सा लाख ही सा लाख एती सुरत ना पाइया, कैसी नन्ने विच वेखो नन्ना अखर नकारात्मक नहीं नैगेटिव अप्रोच वाला नहीं। इस नन्ने विच भी गुरु शुकराना करी जांदे सिफत करी जांदे, सा लाख ही सा लाख एती सुरत ना पाइया,
ਨਦੀਆਂ ਅਤੇ ਵਾਹਾਂ ਤੇਰੀ ਸੋਝੀ ਨਹੀਂ ਪਾਈ ਜਾ ਸਕਦੀ, ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਦਾ ਥਾਂ ਨਹੀਂ ਪਾ ਸਕਦੇ, ਮਿਲ ਸਕਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਉੱਥੇ ਵੀ ਨੰਨਾ ਖੈ। ਬਹੁਤਾ ਕਰਮ ਲਿਖਿਆ ਨਾ ਜਾਏ, ਉੱਥੇ ਵੀ ਨੰਨਾ ਖੈ। ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕਿ ਉੱਥੇ ਵੀ ਨੰਨਾ ਖੈ। ਜਦੋਂ ਮਹਾਰਾਜ ਇੱਕ ਇੱਕ ਨੰਨੇ ਦੀ ਗੱਲ ਕਰੇਗੇ, ਨਹੀਂ ਜੀ ਨਹੀਂ, ਤੇ ਮੈਂ ਕਈ ਵਾਰੀ ਸੋਚਣਾ ਇਹ ਨਾ ਸਿੱਖੋ ਕਿਤੇ ਸਮਝ ਲਿਓ ਕਿ ਬਾਬੇ ਨੂੰ ਪਤਾ ਨਹੀਂ ਸੀ। ਸਭ ਕੁਝ ਦੱਸ ਵੀ ਗਏ, ਕਹਿਣ ਲੱਗੇ ਉਹ ਬਾਣੀ ਪੜਨ ਵਾਲਿਆ, ਸਭ ਕੁਝ ਜਾਣਨ ਤੋਂ ਬਾਅਦ ਵੀ ਉਹਦੇ ਚਰਨਾਂ ਵਿੱਚ ਮੱਥਾ ਟੇਕ, ਮੇਰੇ ਮਾਲਕ ਮੈਨੂੰ ਸਮਝ ਨਹੀਂ, ਤੂੰ ਬੇਅੰਤ ਹੈ। ਅਖੀਰ ਤੇ ਤਾਂ ਸ਼ਿਕਰ ਕਰ ਦਿੱਤਾ ਕਿ ਨਾਨਕ ਕਥਨਾ ਕਰੜਾ ਸਾਰ ਸਾਰ ਦਰ ਤੇ ਲੋਇਆ, ਕਿ ਜਿਵੇਂ ਦੰਦਾਂ ਦੇ ਨਾਲ ਕੋਈ ਲੋਇਆ ਨਹੀਂ ਚਬਾ ਸਕਦਾ, ਮੇਰੇ ਮਾਲਕ ਤੇਰੇ ਇਸ ਸੱਚਖੰਡ ਨੂੰ ਕੋਈ ਆਪਣੀ ਜ਼ਬਾਨ ਤੋਂ ਬਿਆਨ ਨਹੀਂ ਕਰ ਸਕਦਾ। ਮੈਂ ਤਾਂ ਅਰਜ਼ ਕੀਤੀ, ਹਜ਼ੂਰ ਨੂੰ ਕਿਹਾ ਗਿਆ ਜਪਜੀ ਸਾਹਿਬ ਦੀ ਕਥਾ ਕਰੋ। ਗੁਰੂ ਹਰਗੋਬਿੰਦ ਸਾਹਿਬ ਨੇ ਸ਼ੁਰੂ ਕਰ ਦਿੱਤੀ ਤੇ ਜਿਸ ਦਿਨ ਕਥਾ ਦਾ ਭੋਗ ਪਾਇਆ, ਜਪਜੀ ਸਾਹਿਬ ਦੀ ਕਥਾ ਸੰਪੰਨ ਹੋਈ ਤੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਮਾਲਕ ਜੀ, ਆਪ ਜੀ ਦਾ ਕੋਟਾਨ ਕੋਟ ਸ਼ੁਕਰ। ਜਪ ਦੇ ਅਰਥ ਸਮਝਾ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਗੁਰਬਿਲਾਸ ਪਾਤਸ਼ੀ ਛੇਵੀਂ, ਉਹਦੇ ਚ ਇਹ ਦੋ ਤੁਕਾਂ ਪੜਨ ਵਾਲੀਆਂ ਨੇ ਕਿ ਬਹੁਰ ਸ਼੍ਰੀ ਮੁਖ ਬਚਨ ਪਖਾਨੋ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਮੁਖ ਤੋਂ ਬਚਨ ਕਿਹਾ, ਅਰਥ ਯਾਹੇ ਗੁਰੂ ਨਾਨਕ ਜਾਨੋ। ਕਹਿੰਦੇ ਨੇ ਗੁਰਸਿੱਖੋ, ਅਸੀਂ ਜਪਜੀ ਦੀ ਕਥਾ ਕਰ ਦਿੱਤੀ ਪਰ ਇਸ ਬਾਣੀ ਦੇ ਅਰਥ ਗੁਰੂ ਨਾਨਕ ਸਾਹਿਬ ਜਾਣੇ, ਜਿਨ੍ਹੇ ਬਚਨ ਉਚਾਰਨ ਕੀਤੇ। ਮੇਰੀ ਇੱਕ ਬੇਨਤੀ ਦਾਵਾ ਨਹੀਂ, ਹੁਣ ਜਿਹੜਾ ਇੱਥੇ ਇੱਕ ਓਅੰਕਾਰ ਇੱਕ ਹਿੰਸੇ ਦਾ ਹੈ, ਕਿਉਂਕਿ ਜਿਹੜਾ ਓਅੰਕਾਰ ਸ਼ਬਦ ਹੈ ਓਮ ਸ਼ਬਦ ਹੈ, ਕੁਝ ਲੋਕਾਂ ਨੇ ਇਸ ਧੁਨੀ ਦੇ ਤਿੰਨ ਅੱਖਰ ਬਣਾ ਦਿੱਤੇ, ਓਮ, ਊੜਾ, ਐੜਾ ਤੇ ਮੰਮਾ। ਉਹਨਾਂ ਨੇ ਤਿੰਨ ਅੱਖਰਾਂ ਵਿੱਚ ਇਸ ਨਾਦ ਨੂੰ, ਇਸ ਧੁਨੀ ਨੂੰ, ਇਸ ਸਾਊਂਡ ਨੂੰ ਵੰਡ ਦਿੱਤਾ ਤੇ ਤਿੰਨ ਦੇਵਤੇ ਬਣਾ ਦਿੱਤੇ, ਬ੍ਰਹਮਾ ਵਿਸ਼ਨ ਤੇ ਮਹੇਸ਼, ਓਮ ਦੇ ਅਰਥ ਕਰ ਦਿੱਤੇ। ਪਰ ਗੁਰੂ ਨੇ ਇੱਕ ਪਹਿਲਾਂ ਲਿਖ ਕੇ ਕਹਿ ਦਿੱਤਾ, ਦੁਨੀਆਂ ਦੇ ਲੋਕੋ, ਉਸ ਬ੍ਰਹਮ ਨਾਦ ਦੇ ਮਤ ਟੁਕੜੇ ਕਰੋ, ਇੱਕ ਦਾ ਅਰਥ ਉਹ ਕੇਵਲ ਇੱਕ ਹੈ ਤੇ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ। ਫਿਰ ਬੇਨਤੀ ਸੁਣਿਓ, ਕਿਉਂਕਿ ਜਿਹੜੇ ਅੰਕ ਨੇ ਨਾ, ਇਹਦੇ ਅਰਥ ਕਦੀ ਦੋ ਨਹੀਂ ਹੁੰਦੇ। ਸ਼ਬਦਾਂ ਦੇ ਅਰਥ ਦੋ ਤਿੰਨ ਹੋ ਸਕਦੇ ਨੇ, ਪਰ ਅੰਕਾਂ ਦੇ ਅਰਥ ਕਦੀ ਦੋ ਨਹੀਂ ਹੁੰਦੇ। ਹੁਣ ਭਗਤ ਸ਼ਬਦ ਹੈ ਬਾਣੀ ਚ, ਭਗਤ ਦਾ ਅਰਥ ਭਗਤੀ ਕਰਨ ਵਾਲਾ, ਭਗਤ ਦਾ ਅਰਥ ਬਹੁ ਜਣੇ ਭਗਤ, ਤੇ ਭਗਤ ਦਾ ਅਰਥ ਹੈ ਭਗਤੀ। ਫਿਰ ਮੈਂ ਬੇਨਤੀ ਕਰਾਂ ਕਿ ਜਿਵੇਂ ਅੱਜ ਇੱਕ ਸ਼ਬਦ ਹੈ ਆਹਰ ਸਭ ਕਰਦਾ ਫਿਰੈ, ਮੈਂ ਇਹ ਪ੍ਰਮਾਣ ਤਾਂ ਲਿਆ ਕਿ ਛੋੜ ਜਾਏ ਸੇ ਕਰੈ ਪਰਾਲ, ਕਾਮ ਨਾ ਆਵੇ ਸੇ ਜੰਜਾਲ। ਸਾਰੇ ਆਹਰ ਕੀਤੇ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ ਬਿਰਲਾ ਬੁੱਝੈ ਕੋਏ। ਹੁਣ ਇਹ ਆਹਰ ਸ਼ਬਦ ਹੈ, ਆਹਰ ਸਭ ਕਰਦਾ ਫਿਰੈ, ਇੱਥੇ ਆਹਰ ਦਾ ਰਾਰਾ ਮੁਕਤਾ ਹੈ, ਇਹਦਾ ਅਰਥ ਬੜੇ ਆਹਰ ਬੜੇ ਧੰਦਿਆਂ ਚ ਫਸਿਆ ਹੈ। ਆਹਰ ਇੱਕ ਨਾ ਹੋਏ, ਇਹਦਾ ਮਤਲਬ ਇੱਕ ਪਰਮਾਤਮਾ ਦੀ ਬੰਦਗੀ ਦਾ ਉਦਮ ਨਹੀਂ ਕੀਤਾ। ਨਾਨਕ ਜਿਤ ਆਹਰ ਜਗ ਉਦਰੈ, ਇੱਥੇ ਆਹਰ ਦਾ ਅਰਥ ਹੈ ਜਿਸ ਉਦਮ ਰਾਹੀਂ। ਦੇਖੋ ਇੱਕ ਸ਼ਬਦ ਦੇ ਕਈ ਅਰਥ ਹੋਣਗੇ, ਪਰ ਜਿੱਥੇ ਗਿਣਤੀ ਆਏਗੀ, ਇੱਕ ਦਾ ਅਰਥ ਕੇਵਲ ਇੱਕ ਹੋਵੇਗਾ, ਇੱਕ ਦਾ ਅਰਥ ਕਦੀ ਦੋ ਨਹੀਂ ਹੋ ਸਕੇਗਾ, ਕਿਉਂਕਿ ਅੰਕਾਂ ਦੇ ਅਰਥ ਬਹੁ ਨਹੀਂ ਹੁੰਦੇ, ਸ਼ਬਦ ਦੇ ਅਰਥ ਕਈ ਹੋ ਸਕਦੇ ਨੇ, ਅੰਕ ਦਾ ਅਰਥ ਕੇਵਲ ਇੱਕ ਹੀ ਰਹਿੰਦਾ ਹੈ। ਇੱਕ ਓਅੰਕਾਰ, ਇਹਦਾ ਮਤਲਬ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ, ਉਹ ਕੇਵਲ ਇੱਕ ਹੈ। ਸਤ ਗੁਰ ਪ੍ਰਸਾਦ, ਉਸ ਦੀ ਪ੍ਰਾਪਤੀ ਦਾ ਵਸੀਲਾ ਸੱਚਾ ਗੁਰੂ, ਤੇ ਪ੍ਰਸਾਦ ਦਾ ਅਰਥ ਹੈ ਕਿਰਪਾ, ਨਦਰ, ਗ੍ਰੇਸ, ਬਖਸ਼ਿਸ਼, ਰਹਿਮਤ, ਉਹਦਾ ਤਰਸ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਿਪੂਰਨ ਪਰਮਾਤਮਾ ਇੱਕ ਹੈ, ਉਸ ਦੀ ਪ੍ਰਾਪਤੀ ਦਾ ਵਸੀਲਾ ਸਤਿਗੁਰ ਪ੍ਰਸਾਦ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲ 524 ਵਾਰ ਹਜ਼ੂਰ ਨੇ ਦਰਜ ਕੀਤਾ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵੈਸੇ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਉਹਨਾਂ ਦੇ ਭਰਾਤਾ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਿਰੁਕਤ ਹੈ, ਉਹ ਮੁਕੰਮਲ ਨਹੀਂ ਕਰਕੇ ਗਏ, ठीक है पटियाला यूनिवर्सिटी अगे यतन कर रही है मुकम्मल करन दा, पर जो कुछ जिन्नियां पोथी उन्होंने किया उहदे आरंभ विच उन्होंने एक साखी दित्ती है। कहिंदे ने गुरु गोबिंद सिंह महाराज जी ने पुछया सी कि कोई सिख असी घोड़े की रकाब विच अपने चरण टिकाइए ते इन्नी देर विच गुरु ग्रंथ साहिब दे अर्थ करे। हुण आ घोड़े की रकाब विच पैर रखदे आ चरण रखदे आ किन्नी कु देर लगती? सिख सोची पै गए महाराज इन्ने समय च? कहिंदे ने सारे सोचते ने, एक सिख भांडे मांजन वाला झाड़ू लाने वाला ते इत्थे एक दास बेनती यह भी करदा जाए कि ब्रह्म ज्ञान का संबंध अखरी तलीम नाल ज्यादा नहीं, यह तो अंदर दे अनुभव ते ओदी बख्शीश नाल कहे। कई बारी कथा करन वाला सारी जिंदगी कोरे दा कोरा रह जांदा है ते संगत विच भांडे मांजन वाला अंदर दा अनुभव लै जांदा है, क्योंकि ओनू अंदर दी बख्शीश मिल जांदी। उह सिख ने कोल आया, कहन लगा महाराज आप तरस करो मैं अर्थ करा। हजूर ने अपने चरण घोड़े की रकाब च रखे ते उन्हीं इन्नी देर विच बोल के क्या महाराज गुरु ग्रंथ साहिब का अर्थ है एक ओंकार सतगुर प्रसाद, परमात्मा एक है, ओनू पाउण दा वसीला केवल सतगुर प्रसाद है। सतगुरु ने कहा सिखा निखाल ते नाल दे सिखा ने कहा महाराज अभी तो ग्रंथ साहिब इतना पढ़ा, वो साखी लिखी इस तरह के अभी तो ग्रंथ साहिब इतना पढ़ा। महाराज हस के कहने अर्थ इन्ने कु ने, बाकी ता सारा एदा परमार्थ है। ध्यान दिया जे सिर्फ एक वसीला 524 वार महाराज जी ने दर्ज किया। पहलियां अज तुका ने छोड़ जाहे जिन्ना चीजा ने तेनू छड़ के चले जाना है, जिसने तेरा साथ नहीं देना से करें पराल। हुण शब्द आया इत्थे पराल, इहदे अर्थ कर लग्या आम तौर ते अर्थ कीते व्यर्थ, व्यर्थ नहीं अखरी अर्थ जरूर करिए, भाव अर्थ ठीक है व्यर्थ हो जाणगे। जदों आपां झोना वढ़ने आ, झोना आपां समझने धान कह लो धान दी फसल, और साडे बार दे बोली वरदे सन मुंजी, मुंजी लाना। जदों झोना लाने आ झोना पकदा है धान पकदा है उहनू कटिया जांदा सी, चलो अजकल मशीनी युग है, पर पुराने समय अजे भी कुछ इलाकों विच धान कटदे ने ते कटन तो बाद उहनू लकड़ उत्ते रख के झाड़िया जांदा है मार मार के, पूरे पूलियां बना के झाड़ने। दाने तो लोग घर लै गए ते जिहड़ी पराली पिछे बच जांदी है उहनू कहिंदे ने थोड़ी बहती कोई सांभदे ने। अज तां असीं देखने आ कि कंबाइन झोना कट दिए ते पिछे लोग पराली नू अग ला देंदे ने, जे पुछिए क्यों इन्ना पानी लाया इन्नी खाद पाई तुसी बीमारी तो बचाया हुण इहनू फूक दिता? कहन लगे जिहड़े कम आउण वाली चीज सी दाणे असी झाड़ के लै गए हां, पराली नू घर जाके गंद पाणा है, अग लाई ते पराली सारी फूक के रख दित्ती। उसे पराली तो शब्द है पराल। इहदा मतलब कि धान दे ओ नाड़ ओ पेडे जेड़े दाणियां तो बाद जिन्ना दी कीमत कोई नहीं रहिंदी उहनां नू फूकिया जांदा है। कि सतगुरु ने आसा की वार विच भी एक बचन वरतिया ते खास करके बाणी विच एक बचन हुंदा है रोमन वाले जेतड़े सब बन्नै पंड पराल। दाणे तां लै गए रोण वाले, ओ मरण वाला मर गया पिछे ढां मार दिओ, पराली दियां पंडां बन के की करोगे, इहनां किस काम आउणा है? मतलब ओ कख जेड़े व्यर्थ ने, छोड़ जाहे जिन्ना चीजा ने तेनू छड़ के चले जाना है। से करें पराल, से करें दर ते तू इकट्ठियां कर रहे हैं पराल दर ते पराली, जिन्हें तेरा साथ नहीं देना तू ढेर कट्ठे करी जा रहा है। काम ना आवे से जंजाल, जंजाल दा अर्थ आप समझांगे जेड़े तू धंधे पाई बैठे ना, ये तेरा किसे काम नहीं आना। महाराज कहिंदे ने संग ना चल लै तिन स्यो हीत, जिन्हां ने तेरे साथ नहीं चलना, हीत दा अर्थ मोहब्बत, उहनां नाल तू प्यार पाई बैठा है। जो बैराई सेई मीत, बैराई दा अर्थ वैरी, जिन्हां ने तेरे अंदर दी तबाही कीती उहनां नूं तां मित्र जान जान के अखां च बिठाया, जबान ते बिठाया, अंदर बिठाया ते महाराज कहिंदे ने कि उन्होंने तेरा साथ ना दिता है, ते थोड़ी जी बेनती करा क्योंकि अर्थ इहदे मुकम्मल आपां कल नूं करांगे। देखो अज तक जो भी बंदे ने कमाया, जे तां भजन बंदगी सिमरन वल तुरिया, हुण आपां कहांगे जी देखो फिर कीर्तनी करनी चाहीदी। एक वार दास ने अर्ज की सी, तीन शब्द चेते रखो, परमात्मा ने जे किरत दिती है ते इहदे चरणां विच कीर्ति दी दात मंगो। जदों किरत ते कीर्ति दोनों मिल जाण उदों लोक परलोक सफल हो जांदा है। परमात्मा ने धंधा दिता है, धन दिता है, इहदे नाल धर्म नूं मंगीए। जे परमात्मा ने माया माया दे खजाने दे भंडारे दे दिते ने, माया दे नाल माया मंगीए। शब्द सारे बाणी चों ने, किरत नाल कीर्ति मंग, तेनू किरत दे नाल परमात्मा दा कीर्तन मिल जाए, सिफत मिल जाए, धन मिलिया इहदे नाल धर्म मिल जाए, ते तेनू माया मिली है ते इहदे नाल माया, माया दा अर्थ हुंदा कृपा, तेनू परिपूर्ण परमात्मा दी नाल कृपा भी मिल जाए, ना मिले। सतगुरु कहिंदे ने जिन्ना छड जाणा सी उहनां नूं कट्ठे करदा रहा, जेड़े वैरी सन वह मित्र बना दिते। आओ चोजी प्रीतम तन, गुरु गोबिंद सिंह जी की पवित्र बाणी, उहदे चो एक बचन दो क मैं अर्ज करने, अकाल उसत असीं पढ़ने। सतगुरु कहिंदे ने बहुत कुछ इकट्ठा करन वाले आए, अखीर ते मिट्टी विच लुक गए, कुछ भी नाल ना रिबिया। हजूर दे बचन ने सी पढ़ने खां कि जोगी जति ब्रह्मचारी, बड़े बड़े छत्र धारी, छत्र की छाया कई कोसलो चलत खें, बड़े बड़े राजन के दावत फिरत देश, बड़े बड़े भूपन के द्रप को दलत खें, मान से महीप ओ दलीप के से छत्र तारी, बड़ो अपमान पूज दंड को करत खें, दारा से दलुसर दर्योधन से मान धारी, भोग भोग भूम अंत भूम में मिलत खें। उन्हां पले की रहा, भोगया बहुत कुछ पर नाल ना गया। सवेरे अमृत वेले सवैये पढ़ने हैं ते सतगुरु दा बचन, जीत फिरें सब देश दिशान को, बाजत ढोल मरदंग नगारे, गुंजत गूढ़ गजान के सुंदर किंसत खें, है राज खजारे, भूत भविख भवान के भूपत कौन गने, नी जात बिचारे, श्रीपत श्री भगवान भजे बिन अंत को, अंत के ताम सुधारे। एक हजूर दा सवैया आंदा खें, हजूर ने फुरमाया ओ इंसान जो कोई तू कठा कर रहे, मैं प्रकरण शुरू किया है कि छोड़ जाए से करें पराल, काम ना आवे से जंजाल, जो कोई तू कठा किया तेरे साथ की चलिया। महाराज जी का वचन है सतगुरु का कि तौ तन त्यागत ही सुन रे जड़, जड़ का अर्थ मूर्ख। ओ मूर्ख बंदिया, तेरी खबर आ गई भी तू चलाना कर गया, तेरी मौत हो गई, खबर जदों आनी, प्रेत बखान तेरे है पज जाए हैं। सतगुरु कहिंदे ने जिन्हों जीवन साथी क्या, उन्हें क्या प्रेत, प्रेत दर ते मर गया, एदी मौत हो गई, औरत तेरे तो दूरी बना ले, तो तन त्यागत ही सुन रे जड़, प्रेत बखान तेरे है पज जाए हैं। पुत्र कलत्तर सुमित्र सखा सारे कट्ठे हो गए, पुत्र भी आ गए सुन के, मित्र भी आ गए, रिश्तेदार भी आ गए, सारा कुटुंब इकट्ठा हो गया, ते किसे ने ए नहीं कहा कोई नू चार दिन घर रख लो। सारे इको जबान कहिंदे ने शमशान घाट केड़े च फुकना है। महाराज कहिंदे ने आ तेरे अपने नहीं, तेनू रखण वास्ते किसे ने आवाज ही नहीं उठाई। पुत्र कलत्तर सुमित्र सखा ए बेग नकारो आयस दैख है। महाराज कहिंदे ने पौन भंडार धरा ज गढ़ जेतक, छाड़त प्राण बेगान कहे है। एक खिन दे विच कह देणगे कि सब कुछ बगाना हो गया, मैं इत्थे विचार संकोचा पर लड़ी कल नूं मुकम्मल करांगे। एक उर्दू दा अदीब कहिंदा है ऐस धरती ते असीं बैठे हां बाला प्रीतम दे दर ते, ऐस दरवाजे अगे हिंदुस्तान दा बादशाह गुरु हरकृष्ण साहिब दे दर्शनां लई तरले लैंदा रहा। औरंगजेब मैनू दीदार हो जाण, सतगुरु ने कहा नहीं मलेश को दर्शन देना, धन पदार्थ सब कुछ उहदे कोल, बहुत कुछ इकट्ठा किया, पर अज उहदी खालत की बनी, कोई नाल गया। एक शब्द कह बरसों रहा, उर्दू दा शेर कह के समाप्ति, बरसों रहा जिनके सर पे छतरे जरी जरदार ते सोना, जिन्हां दे सिर उत्ते कई कई साल सोना रहा, शतर चलते रहे, तुरबत पे उनकी ना शामिया ना देखा, उन्हें मरिया होया दी कबर ते किसी ने चानी ला के शाम ही नहीं दिती कि उन्हां दे नाल निभिया। इस शब्द की लड़ी कल नूं मुकम्मल करांगा। दास आप समूह संगतां दा, प्रबंधक वीरां दा और सन्मान योग इत्थों दे समुचे स्टाप दा तहे दिलों धन्नवादी। वाहिगुरु जी का खालसा, वाहिगुरु जी की फतेह।